ਸਤਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਮੇਰ ਪਰਵਿਤ ਸਵਾਮੀ ਉਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਗਿਆਨ ਧਿਆਨ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਖੇਲੇ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਖੇਲੇ ਸਵਾਮੀ ਮੇਰਾ ਗੁਣ ਹੋ ਕੇ ਗੁਣ ਹੋ ਕੇ ਖਿਲ ਸਵਾਮੀ ਮੇਰਾ ਗੁਣ ਹੋ ਕੇ ਗੁਣ ਹੋ ਕੇ ਖਿਲ ਸਵਾਮੀ ਮੇਰਾ ਗੁਣ ਹੋ ਕੇ ਹਰ ਗੁਣ ਹੋ ਕੇ ਓ ਖਿਲ ਸਵਾਮੀ ਮੇਰਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਨਿਰਗੁਣ ਹੋ ਕੇ ਸਰਗੁਣ ਹੋ ਕੇ ਨਿਰਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਗੁਣ ਹੋ ਕੇ ਵਾਹਿਗੁਰੂ ਗੁਰੂ ਗੁਰੂ ਵਾਹਿਗੁਰੂ ਗੁਰੂ 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 ਵਾਹਿਗੁਰੂ ਵਾਹਿਗੁਰੂ ਗੁਰੂ 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 ਵਾਹਿਗੁਰੂ ਖੇਲੇ ਸਵਾਮੀ ਮੇਰਾ ਗੁਣ ਹੋ ਕੇ ਓ ਖਿਲ ਸਵਾਮੀ ਮੇਰਾ ਗੁਣ ਹੋ ਕੇ ਗੁਣ ਹੋ ਕੇ ਕੇ ਨਿਰਗੁਣ ਸਰਗੁਣ ਨੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਹਿਰ ਜਾਪ ਪਰਮ ਸਤਿਕਾਰ ਜੋਗ ਗੁਰੂ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਖਿਆਲ ਬਾਹਰ ਜਾਣ ਤੋਂ ਰੋਕੀਏ ਚਿਤ ਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਮਹਾਂਪੁਰਸ਼ਾਂ ਦੀ ਚਲਾਈ ਪ੍ਰਪਾਟੀ ਪਰੰਪਰਾ ਅਨੁਸਾਰ ਹਫ਼ਤਾਵਾਰੀ ਸਤਸੰਗ ਸਮਾਗਮ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਹਾਜ਼ਰੀਆਂ ਭਰ ਰਹੇ ਹਾਂ ਪਿਆਰ ਵਾਲੇ ਪ੍ਰੇਮੀ ਹੋ ਜਿਹੜੇ ਇਸ ਇਕਾਂਤ ਸਥਾਨ ਤੇ ਜਿੱਥੇ ਆਉਣ ਵਾਸਤੇ ਕੋਈ ਇੰਨੇ ਸਾਧਨ ਨਹੀਂ ਹਨ ਮੌਸਮ ਵੀ ਬਹੁਤ ਗਰਮ ਹੈ ਐਸੇ ਹਾਲਾਤ ਦੇ ਵਿੱਚ ਚੱਲ ਕੇ ਆਉਣਾ ਇਹ ਤੁਹਾਡੇ ਗੁਰੂ ਪਿਆਰ ਦੀ ਨਿਸ਼ਾਨੀ ਹੈ ਕਿ ਇਸ ਪਿਆਰ ਦੇ ਵਿੱਚ ਇਸ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਆਓ ਧਿਆਨ ਦਿਓ ਕਿ ਆਪਾਂ ਪਿਛਲੇ ਕਈ ਸਤਸੰਗ ਹੋ ਗਏ ਹਨ ਜਿਨ੍ਹਾਂ ਦੇ ਵਿੱਚ ਇੱਕ ਵਿਚਾਰ ਨੂੰ ਲੈ ਕੇ ਚੱਲ ਰਹੇ ਹਾਂ ਜਿਹਦੇ ਵਿੱਚ ਸਤਿਗੁਰੂ ਜੀ ਦਾ ਜੋ ਫਰਮਾਨ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਕਿ ਸੰਸਾਰ ਸਾਰਾ ਹੀ ਦੁਖੀ ਹੈ ਕਿਉਂ ਦੁਖੀ ਹੈ ਇਹਦਾ ਕਾਰਨ ਸਿੱਧਾ ਨੇ ਪੁੱਛਿਆ ਸੀ ਕਿ ਪਾਤਸ਼ਾਹ ਤੁਸੀਂ ਇਹ ਦੱਸੋ ਕਿਤ ਵਿਧ ਜਗ ਉਪਜੀ ਪੁਰਖਾ ਕਿਤ ਵਿਧ ਦੁਖ ਬਿਨ ਸਜਾਈ ਸੋ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੈ ਦੁਖ ਪਾਈ ਦੁਖ ਤਦੇ ਜਾਂ ਵਿਸਰ ਜਾਵੇ ਤੇ ਦੁੱਖ ਦਾ ਇਲਾਜ ਕੀ ਹੈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਮੰਨੈ ਨੌ ਸੋਈ ਜਿਣ ਜਾਏ ਕਿ ਜਿਹੜਾ ਨਾਮ ਨੂੰ ਮੰਨ ਲਵੇ ਬਾਕੀ ਜਿਹੜੇ ਕਰਮ ਨੇ ਉਹ ਕਿਸੇ ਲੇਖੇ ਨੀ ਔਰੀ ਕਰਮ ਨਾ ਲੇਖੇ ਲਾਏ ਕਿਉਂਕਿ ਨਾਮ ਜੋ ਹੈ ਨਾਮ ਕਿੱਥੇ ਹੈ ਜੋ ਨਾਮ ਤੱਕ ਪਹੁੰਚ ਗਿਆ ਜਿਣ ਗਿਆ ਜਿੱਤ ਗਿਆ ਬਾਜੀ ਨੂੰ ਜਿੱਤ ਕੇ ਜਾਵੇਗਾ ਇਹ ਇਸ ਕਰਕੇ ਮੰਨੈ ਨੌ ਸੋਈ ਜਿਣ ਜਾਏ ਉਹ ਬਾਜੀ ਨੂੰ ਜਿੱਤਦਾ ਕੌਣ ਕਿਉਂਕਿ ਬਾਜੀ ਹਾਰਦੇ ਤਾਂ ਆਪਾਂ ਦੇਖਦੇ ਹਾਂ ਕਿ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਕਿ ਬਾਜੀ ਹਾਰਦੇ ਜਾਂਦੇ ਹਾਂ ਸਾਡੀ ਪ੍ਰੀਤ ਹੈ ਮੰਦਰਾਂ ਨਾਲ ਉੱਚੇ ਮੰਦਰਾਂ ਨਾਲ ਸੁੰਦਰ ਨਾਰੀ ਨਾਲ ਪਿਆਰ ਹੈ ਸੁੰਦਰਤਾ ਦੇ ਉੱਤੇ ਮੋਹਿਤ ਹੁੰਦੇ ਹਾਂ ਪਰ ਇਹ ਤਾਂ ਬਾਜੀ ਹਾਰ ਜਾਂਦੇ ਹਾਂ ਇਸ ਕਰਕੇ ਇਹ ਨਾ ਵੇਖ ਸੱਚੇ ਪਾਤਸ਼ਾਹ ਜੀ ਐਸਾ ਫਰਮਾਨ ਕਰਦੇ ਨੇ ਉੱਚੇ ਮੰਦਰ ਨ ਵੇਖ ਬਾਜੀ ਹਾਰ ਜਾਵੇਗਾ ਏ ਮੰਦਿਰ ਨ ਵੇਖ ਹਾਰ ਜਾਵੇਗਾ ਉੱਚੇ ਮੰਦਿਰ ਨਾ ਵੇਖ ਕੇ ਹਾਰ ਜਾਏਗਾ ਸੱਚੇ ਮੰਦਿਰ ਨਾ ਵੇਖ ਕੇ ਹਾਰ ਜਾਵੇਗਾ ਕੇ ਹਾਰ ਜਾਏਗਾ ਬਾਜੀ ਹਾਰ ਜਾਵੇਗਾ ਜੀ ਹਾਰ ਜਾਵੇਗਾ ਬਾਜੀ ਹਾਰ ਜਾਵੇਗਾ ਹਾਰ ਜਾਵੇਗਾ ਬਾਜੀ ਹਾਰ ਜਾਵੇਗਾ ਉਹ ਮੰਦਿਰ ਵੇਖ ਜੀ ਹਾਰ ਜਾਵੇਗਾ ਚੇ ਮੰਦਿਰ ਨਾ ਵੇਖ ਉੱਚੇ ਮੰਦਿਰ ਸੁੰਦਰ ਨਾਰੇ ਰਾਮ ਨਾਮ ਬਿਨ ਬਾਜੀ ਹਾਰੇ ਨਾਮ ਤੋਂ ਬਗੈਰ ਬਾਜੀ ਹਾਰ ਜਾਂਦਾ ਹੈ ਕਿਉਂਕਿ ਜਦੋਂ ਤੱਕ ਨਾਮ ਦੀ ਪ੍ਰਾਪਤੀ ਨਹੀਂ ਇਨਸਾਨ ਬਾਹਰ ਬਾਹਰ ਇਸ ਤਰ੍ਹਾਂ ਦੇ ਨਾਲ ਵੇਖਦਾ ਹੈ ਪਰ ਇਹਨਾਂ ਦੇ ਨਾਲ ਪ੍ਰੀਤਾਂ ਲਾਈਆਂ ਅੰਤ ਕਾਲ ਜੋ ਮੰਦਰ ਸਿਮਰੈ ਸੀ ਜਿੰਤਾ ਮੈਂ ਜੇ ਮਰੈ ਪ੍ਰੇਤ ਜੌਨ ਵੱਲ ਵੱਲ ਉਤਰੈ ਉਹ ਪ੍ਰੇਤ ਦੀ ਜੌਨ ਚ ਪੈ ਜਾਂਦਾ ਹੈ ਇਸ ਕਰਕੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸਵਾ ਜੌਨ ਵੱਲ ਵੱਲ ਉਤਰੈ ਇੱਥੇ ਸ਼ਬਦ ਦੇ ਵਿੱਚ ਉੱਚੇ ਮੰਦਰ ਸੁੰਦਰ ਨਾਰੀ ਇਹ ਦੋਨਾਂ ਦੇ ਬਾਰੇ ਬਾਣੀ ਦੇ ਵਿੱਚ ਫਰਮਾਨ ਆਇਆ ਹੈ ਕਿ ਪ੍ਰੇਤ ਬਣਦਾ ਹੈ ਵਿਸਵਾ ਬਣਦਾ ਹੈ ਜੇ ਇਸ ਦੀ ਯਾਦ ਇਸ ਦੇ ਵਿੱਚ ਰਹਿ ਗਈ ਹੁਣ ਇਸ ਕਰਕੇ ਕਿ ਨਾਮ ਨਾਲ ਜੁੜੋ ਜੇ ਸੁਖ ਲੋੜੇ ਸਦਾ ਪਾਈ ਕਹਿੰਦੇ ਜੇ ਸਦਾ ਵਾਸਤੇ ਹੀ ਸੁਖ ਲੋੜਦਾ ਹੈ ਸਾਧੂ ਸੰਗਤ ਗੁਰੇ ਬਤਾਈ ਕਿ ਤੂੰ ਇਸ ਸੰਗਤ ਕਰ ਸਤਸੰਗਤ ਕੈਸੀ ਜਾਣੀਏ ਸੰਗਤ ਦੀ ਨਿਸ਼ਾਨੀ ਕੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਜਿੱਥੇ ਨਾਮ ਦੀ ਵਿਆਖਿਆ ਹੈ ਨਾਮ ਸਾਰਿਆਂ ਦੇ ਅੰਦਰ ਹੈ ਹਰ ਔਖਦ ਸਭ ਇਕੱਠ ਹੈ ਪਾਈ ਕੋਈ ਨੀ ਐਸਾ ਕਿ ਜਿਹਦੇ ਅੰਦਰ ਨਾ ਹੋਵੇ ਪਰ ਪਤਾ ਕਿਉਂ ਨੀ ਲੱਗਦਾ ਗੁਰੂ ਪੂਰੇ ਬਿਨ ਬਿਦਨਾ ਬਣਾਈ ਗੁਰਪੂਰੇ ਸੰਜਮ ਕਰਦੀ ਆ ਨਾਨਕ ਤੋ ਫਿਰ ਦੁੱਖ ਨਾ ਥੀਆ ਫਿਰ ਦੁੱਖ ਦਾ ਨਾਮ ਨਿਸ਼ਾਨੀ ਨਾਮ ਤੱਕ ਪਹੁੰਚ ਗਏ ਹਰ ਔਖਦ ਉਹ ਜਿਹੜੀ ਨਾਮ ਦੀ ਦਵਾਈ ਹੈ ਹੋਰ ਸਾਰਿਆਂ ਸਰੀਰਾਂ ਵਿੱਚ ਪਈ ਹੈ ਪਰ ਜਦੋਂ ਤੱਕ ਉੱਥੇ ਤੱਕ ਸਾਡੀ ਪਹੁੰਚ ਨਹੀਂ ਰਸਵਾਈ ਨਹੀਂ ਅਸੀਂ ਦੁਖੀ ਹਾਂ ਸਾਡੇ ਅੰਦਰ ਤੜਫ ਹੈ ਸਾਡੇ ਅੰਦਰ ਸ਼ਾਂਤੀ ਦਾ ਨਾਮ ਨਿਸ਼ਾਨ ਨਹੀਂ ਇਸ ਕਰਕੇ ਜੇ ਸੁਖ ਲੋੜੇ ਸਦਾ ਪਾਈ ਸਾਧੂ ਸੰਗਤ ਗੁਰੇ ਬਤਾਈ ਸੰਗਤ ਦੇ ਵਿੱਚ ਸੁਖ ਕਿਉਂ ਹੈ ਕਿਉਂਕਿ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਨਾਮ ਦੀ ਵਿਆਖਿਆ ਹੈ। ਕਿਉਂਕਿ ਇਹ ਜਿਹੜੀ ਨਾਮ ਦੀ ਮਹਿਮਾ, ਨਾਮ ਕੀ ਮਹਿਮਾ, ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਸ਼ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਤੱਕ ਪਹੁੰਚਣਾ, ਨਾਮ ਤੱਕ ਰਸਵਾਈ ਹੋਣੀ, ਨਾਮ ਦੇ ਵਿੱਚ ਅਭੇਦਤਾ ਹੋਣੀ, ਤਦ ਰੂਪ ਬਣ ਜਾਣਾ, ਉਹ ਮੰਜ਼ਿਲ ਮਕਸੂਦ ਹੈ ਜਿਸ ਤੱਕ ਪਹੁੰਚਣਾ ਹੈ। ਉੱਥੇ ਪਹੁੰਚਣ ਵਾਸਤੇ ਸਤਸੰਗ ਦੀ ਲੋੜ ਹੈ। ਸਤਸੰਗਤ ਦੇ ਵਿੱਚ ਜੋ ਸਾਰਿਆਂ ਦੇ ਅੰਦਰ ਨਾਮ ਪਿਆ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਉੱਥੇ ਤੱਕ ਪਹੁੰਚਣ ਦਾ ਇੱਕ ਸਾਧਨ ਪੱਖ ਹੈ, ਜਿੱਥੇ ਸਾਰੇ ਰਲ ਕੇ ਬੈਠ ਕੇ ਇਸ ਪੁੰਨ ਨੂੰ ਪ੍ਰਾਪਤ ਕਰ ਰਹੇ ਹੋ। ਕਿਉਂਕਿ ਔਰੀ ਕਰਮ ਨਾ ਲੇਖੇ ਲਾਏ, ਬਾਕੀ ਜਿਹੜੇ ਕਰਮ ਨੇ ਕਿਸੇ ਲੇਖੇ ਵਿਚ ਨੀ। ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਪਿਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਸਤਸੰਗਤ ਦੇ ਵਿਚ ਪਤਾ ਲੱਗ ਜਾਂਦਾ ਹੈ ਕਿ ਸੁਖ ਦੀ ਪ੍ਰਾਪਤੀ ਕਿਵੇਂ, ਦੁੱਖ ਕਿਵੇਂ ਦੂਰ ਹੋਣਾ ਹੈ। ਕਿਉਂ? ਸੁਖ ਤਾਂ ਹੈ ਹੀ ਸਤਿਗੁਰ ਦੀ ਚਰਨ ਸ਼ਰਨ ਦੇ ਵਿਚ। ਮਹਾਂਪੁਰਸ਼ ਪੁਕਾਰ ਪੁਕਾਰ ਕੇ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾਉਂਦੇ ਹਨ। ਉਹ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ ਤਾਂ ਦੂਰ ਹੁੰਦੇ ਦੁਖੜੇ ਜੀ, ਸੇਵਾ ਕਰਕੇ ਮਾਣ ਪਾਈ ਨਾ। ਜਪੀਏ ਤਾਂ ਦੂਰ ਹੁੰਦੇ ਦੁਖੜੇ, ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈ ਨਾ। ਸੇਵਾ ਕਰਕੇ ਜੀ ਮਾਣ ਪਾਈ, ਉਹ ਸੇਵਾ ਕਰਕੇ ਜੀ ਮਾਣ ਪਾਈ ਨਾ। ਸੇਵਾ ਕਰਕੇ ਮਾਣ ਪਾਈ ਨਾ, ਸੇਵਾ ਕਰਕੇ ਮਾਣ ਪਾਈ ਨਾ। ਜਪੀਏ ਤੰਦੂਰ ਹੁੰਦੇ ਦੁਖੜੇ ਸੇਵਾ ਕਰਕੇ ਮਾਣ ਪਾਈ ਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਵਿੱਚ ਦੁਨੀਆ ਸੇ ਕਮਾਈ ਤਾਂ ਸਣ ਕਹੋ ਨਾਨਕ ਬਾਂ ਲੜਾਈਏ ਕਹੋ ਨਾਨਕ ਬਾਂ ਲੜਾਈਏ ਆਪ ਗਵਾਈਏ ਤਾਂ ਸਹ ਪਾਈਏ ਆਪ ਗਵਾਈ ਸੇਵਾ ਕਰੀ ਤਾਂ ਕੁਛ ਪਾਏ ਮਾਣ ਗੁਰ ਕੀ ਸੇਵਾ ਪਾਏ ਮਾਣ ਮਾਣ ਦਿੰਦੀ ਏ ਸੇਵਾ ਕਿੰਨਾ ਬਖਸ਼ਿਸ਼ ਕਰਦੀ ਏ ਇੱਥੇ ਤਾਂ ਧੰਨ ਧੰਨ ਹੈ ਧੰਨ ਧੰਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਵਲਿਹਾਰ ਹੈ ਸੇਵਾ ਵਾਲਿਆਂ ਦਾ ਸਤਿਕਾਰ ਹੈ ਮਾਣ ਮਿਲਦਾ ਹੈ ਇਸ ਕਰਕੇ ਗੁਰ ਦੀ ਸੇਵਾ ਮਾਣ ਬਖਸ਼ਿਸ਼ ਕਰਦੀ ਮਾਣ ਵੀ ਕਿਹੋ ਜਿਹਾ ਜਿਹੜਾ ਹੋਮੇ ਤੋਂ ਰਹਿਤ ਇੱਕ ਮਾਣ ਦੇ ਵਿੱਚ ਮੁਨਵਰ ਮੁਨੀ ਗਲ ਜਾਂਦੇ ਨੇ ਮਾਨ ਮੁਨੀ ਮੁਨਵਰ ਗਲੇ ਮਾਣ ਸਵੇ ਕੋ ਖਾਏ ਤੇਰੇ ਵਿੱਚ ਸੇਵਾ ਦੇ ਵਿੱਚ ਕੀ ਦੱਸਦੇ ਨੇ ਕਿ ਗੁਰ ਕੀ ਕਰੈ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ਼ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਮਨ ਵਿੱਚ ਸਤਿਗੁਰ ਕੀ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਇਸ ਤਰ੍ਹਾਂ ਦੇ ਨਾਲ ਕਿਉਂਕਿ ਜਿਹੜੀ ਗੁਰੂ ਦੀ ਸੇਵਾ ਹੈ ਇਹ ਸੇਵਾ ਇੱਕ ਤਰ੍ਹਾਂ ਦੇ ਨਾਲ ਇਹ ਹੈ ਕਿ ਆਗਿਆ ਸਾਹਮਣੇ ਹੀ ਸਾਹਿਬ ਸੇਵਾ ਜੋ ਗੁਰੂ ਕਹਿਣ ਜੋ ਗੁਰੂ ਦਾ ਹੁਕਮ ਹੈ ਉਹ ਆਪਣੇ ਜੀਵਨ ਦੇ ਵਿੱਚ ਕਮਾਉਣਾ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਗੁਰੂ ਦੀ ਆਗਿਆ ਜੋ ਹੈ ਉਹ ਆਗਿਆ ਹੈ ਕਿ ਜਿਹੜੀ ਇਹ ਬਾਣੀ ਜੋ ਕਹਿ ਰਹੀ ਹੈ ਗੁਰਬਾਣੀ ਬਣੀ ਹੈ ਇਹ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਤੇ ਜੀਵਨ ਦਾ ਜੋ ਪੱਖ ਹੈ ਸੇਵਾ ਤੇ ਸਿਮਰਨ ਹੈ ਸੇਵਾ ਤੇ ਸਿਮਰਨ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਨਾਮ ਤੱਕ ਰਸਵਾਈ ਨਹੀਂ ਹੁੰਦੀ ਉਹ ਨਾਮ ਤੱਕ ਪਹੁੰਚ ਨਹੀਂ ਹੁੰਦੀ ਉਸ ਸਮੇਂ ਤੱਕ ਅਸੀਂ ਦੁਖੀ ਹਾਂ ਸਾਡੇ ਅੰਦਰ ਹਾਵੇ ਨੇ ਹੌਂਕੇ ਨੇ ਅਸੀਂ ਆਪ ਤਾਂ ਦੁਖੀ ਹਾਂ ਤੇ ਹੋਰਨਾਂ ਨੂੰ ਵੀ ਦੁਖਦਾਇਕ ਬਣ ਜਾਂਦੇ ਹਾਂ ਇਸ ਕਰਕੇ ਪਾਤਸ਼ਾਹ ਜੀ ਨੇ ਇਹ ਫਰਮਾਨ ਕੀਤਾ ਹੈ ਕਿ ਵੱਡੇ ਵੱਡੇ ਵੇਖ ਲੋ ਜਿਨ੍ਹਾਂ ਨੇ ਇਸ ਵੱਡਿਆਂ ਦੀ ਮਿਸਾਲ ਦੇ ਕੇ ਫਿਰ ਬਾਕੀਆਂ ਦੀ ਮਿਸਾਲ ਨਹੀਂ ਰਹਿੰਦੀ ਜਿਵੇਂ ਹਾਥੀ ਦਾ ਪੈਰ ਉਹਦੇ ਵਿੱਚ ਸਾਰਿਆਂ ਦੀ ਪੈਰ ਆ ਜਾਂਦੀ ਹੈ ਜਿਸ ਤਰ੍ਹਾਂ ਦੇ ਨਾਲ ਕਟਾਸ ਕੁੰਡਲ ਦਾ ਸਿਧਾਂਤ ਹੈ ਕਿ ਕੜਾਹੇ ਨੂੰ ਕੁੰਡਿਆਂ ਤੋਂ ਫੜੋ ਦੇ ਵਿੱਚ ਜੋ ਵੀ ਹੈ ਸਭ ਕੁਝ ਨਾਲ ਹੀ ਆ ਜਾਂਦਾ ਹੈ ਚੁੱਕੋ ਕੁੰਡੇ ਨੂੰ ਫੜ ਕੇ ਸਭ ਕੁਝ ਨਾਲ ਹੀ ਆਵੇਗਾ ਇਸ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਹ ਜਿਹੜਾ ਸੰਸਾਰ ਦੁਖੀ ਹੈ ਸੰਸਾਰ ਕਿੰਨਾ ਦੁਖੀ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਹੁਣ ਸੰਸਾਰ ਕੀ ਕਰ ਰਿਹਾ ਹੈ ਕਿ ਸੰਸਾਰ ਦੇ ਵਿੱਚ ਨਿਗਾਹ ਮਾਰੋ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਕੋਠੀ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਅੱਗ। ਸੰਸਾਰ ਦੇ ਵਿੱਚ ਦੁੱਖ ਕਿਉਂ ਹੈ? ਕਿਉਂਕਿ ਅਸੀਂ ਸੁਪਨੇ ਦੇ ਨਾਲ ਚਿੱਤ ਲਾਈ ਬੈਠੇ ਹਾਂ। ਕਿਉਂਕਿ ਸੰਸਾਰ ਦੀ ਹਾਲਾਤ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਐਸਾ ਹੈ। ਸੰਸਾਰ ਦੀ ਪਰਿਭਾਸ਼ਾ ਇਸ ਤਰ੍ਹਾਂ ਦੇ ਨਾਲ ਹੈ, ਜਗ ਜੀਵਨ ਐਸਾ ਜੀ ਸੁਪਨੇ ਜੈਸਾ, ਜਗ ਜੀਵਨ ਐਸਾ ਜੀ ਸੁਪਨੇ ਜੈਸਾ। ਜੀਵਨ ਐਸਾ ਜੀ ਸੁਪਨੇ ਜੈਸਾ ਸੁਪਨੇ, ਜੀਵਨ ਐਸਾ ਜੀ ਸੁਪਨੇ ਜੈਸਾ ਸੁਪਨੇ ਜੈਸਾ। ਸੁਪਨੇ ਜੈਸਾ ਜੀਵਨ ਐਸਾ। ਸੁਪਨੇ ਜੈਸਾ। ਜੀਵਨ ਐਸਾ ਜੀ ਸੁਪਨੇ ਜੈਸਾ, ਜਗ ਜੀਵਨ ਐਸਾ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੁਪਨੇ ਦੇ ਵਾਂਗੂ ਹੈ। ਇੱਕ ਤਾਂ ਆ ਸੁਪਨਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਰਾਤ ਦਾ ਜਿਵੇਂ ਸੁਪਨਾ ਹੈ, ਜਾਗ ਆਈ, ਉਹ ਸੁਪਨਾ ਜਿਹੜੇ ਨੂੰ ਅਸੀਂ ਸੱਚ ਪਾਸਦੇ ਸੀ, ਉਹ ਸੁਪਨਾ ਫਿਰ ਕੀ ਹੈ? ਜਿਵੇਂ ਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਨਰਪਤ ਏਕ ਸਿੰਘਾਸਨ ਸੋਇਆ। ਇੱਕ ਰਾਜਾ ਸੀ ਜਿਹਦਾ ਨਾਮ ਰਾਜਾ ਜਨਕ ਦੱਸਿਆ ਹੈ, 52 ਜਨਕ ਹੋਏ ਨੇ, ਜਿਹੜਾ ਉਸ ਸਿੰਘਾਸਨ ਦਾ ਨਾਮ ਸੀ ਜਨਕ, ਉਹਦੇ ਉੱਤੇ ਜਿਹੜਾ ਬੈਠਦਾ ਦਾ ਨਾਮ ਵੀ ਜਨਕ ਹੀ ਮਸ਼ਹੂਰ ਹੋਇਆ ਹੈ। 52ਵੇਂ ਜਨਕ ਦੀ ਇਹ ਗੱਲ ਹੈ ਕਿ ਉਹ ਕੀ ਕਰਦਾ ਹੈ, ਸਿੰਘਾਸਨ ਦੇ ਉੱਤੇ ਬੈਠਾ ਹੈ। ਗਰਮੀਆਂ ਦੇ ਆ ਦਿਨ ਹਨ, ਗਰਮੀ ਦੇ ਵਿੱਚ ਕੋਈ ਠੰਡ ਦੀ ਠੰਡੀ ਹਵਾ ਆਵੇ ਉਸ ਸਮੇਂ ਨੀਂਦ ਵੀ ਆ ਜਾਂਦੀ। ਹੁਣ ਉਹ ਰਾਜ ਭਾਗ ਦੇ ਕੰਮ ਦੇਖ ਰਿਹਾ ਸੀ, ਦਰਬਾਰ ਸਜਿਆ ਹੋਇਆ ਸੀ, ਉਹਦੇ ਵਿਚ ਕੀ ਹੋਇਆ, ਉਹਦੇ ਵਿਚ ਸੁਪਨੇ ਪਿਆ ਪਖਾਰੀ। ਹੁਣ ਉਹ ਸਿੰਘਾਸਨ ਦੇ ਉੱਤੇ ਉਸ ਨੂੰ ਨੀਂਦ ਆ ਗਈ। ਨੀਂਦ ਕੀ ਆਈ ਕਿ ਕੀ ਦੇਖਦਾ ਏ ਕਿ ਮੈਂ ਤਾਂ ਮੇਰਾ ਰਾਜ ਭਾਗ ਦੂਸਰੇ ਰਾਜੇ ਨੇ ਜਿੱਤ ਲਿਆ, ਖੋ ਲਿਆ, ਮੈਨੂੰ ਰਾਜ ਚੋ ਕੱਢ ਦਿੱਤਾ, ਧੱਕੇ ਮਾਰ ਕੇ ਕੱਢਿਆ, ਕੋਲ ਕੁਝ ਨੀ, ਤੁਰਿਆ ਜਾਂਦਾ ਏ, ਅੱਗੇ ਕੀ ਏ, ਬੜਾ ਦੁਖੀ ਹੁੰਦਾ ਏ। ਹੁਣ ਉਸ ਨੂੰ ਇੱਕ ਖੇਤਰ ਦੂਸਰੇ ਰਾਜ ਵਿਚ ਜਦੋਂ ਪਹੁੰਚਦਾ ਏ, ਲੈਣ ਲੱਗੀ ਏ, ਖੇਤਰ ਲੱਗਿਆ, ਉੱਥੇ ਲੈਣ ਵਾਸਤੇ ਜਾਂਦਾ ਏ। ਹੁਣ ਕਹਿੰਦੇ ਤੇਰੇ ਕੋਲ ਤਾਂ ਕੁਝ ਪਾਉਣ ਵਾਸਤੇ ਹੈ ਨੀ, ਤੂੰ ਲਿਆ ਜਿਸ ਬਰਤਨ ਵਿਚ ਪਾਈਏ ਉਹ ਹੁਣ ਵਾਪਸ ਲੈਣ ਜਾਂਦਾ। ਕਿਸੇ ਤਰ੍ਹਾਂ ਦੇ ਨਾਲ ਕੌਡੀ ਤੇ ਜੋੜ ਕੇ ਉਸਨੇ ਠੀਕਰ ਲਿਆਂਦਾ, ਜੇ ਬਰਤਨ ਲਿਆਂਦਾ, ਆ ਜਿਹੜੇ ਮਿੱਟੀ ਦੇ ਘੁਮਾਰ ਭਾਂਡੇ ਬਣਾਉਂਦੇ ਨੇ, ਉਸ ਦੇ ਵਿਚ ਜਦੋਂ ਹੁਣ ਆਉਂਦਾ ਏ, ਉਹ ਜਿਹੜੀ ਉੱਥੇ ਵਰਤ ਰਹੀ ਸੀ ਖੀਰ ਖਤਮ ਹੋ ਗਈ, ਖੁਰਚਣ ਰਹਿ ਗਈ। ਕਹਿੰਦੇ ਹੁਣ ਇਸ ਨੂੰ ਚਲੋ ਇਹ ਤੂੰ ਛਕ ਲੈ, ਤਰਸ ਕੀਤਾ, ਫਿਰ ਥੋੜਾ ਜਿਹਾ ਘਿਓ ਪਵਾਇਆ ਜੋ ਨਾਲ ਹੀ ਪੈ ਰਿਹਾ ਸੀ। ਹੁਣ ਉਹ ਲਿਆ ਕੇ ਜਦੋਂ ਖਾਣ ਲੱਗਦਾ, ਦੋ ਝੋਟਿਆਂ ਦੀ ਫੇਟ ਦੇ ਵਿਚ ਆ ਜਾਂਦਾ, ਠੀਕਰਾ ਟੁੱਟ ਜਾਂਦਾ ਤੇ ਇਸ ਦੀ ਇਕਦਮ ਜਾਗ ਖੁੱਲਦੀ ਹੈ। ਉਸ ਸਮੇਂ ਕੀ ਵੇਖਦਾ ਏ, ਅਧਿਆਸ ਪੱਕ ਗਿਆ, ਹੁਣ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਭਾਵੇਂ ਸਿੰਘਾਸਨ ਤੇ ਬੈਠਾ ਏ, ਕਿਉਂਕਿ ਉਹਨੂੰ ਇਸ ਗੱਲ ਦਾ ਦੁੱਖ ਹੈ, ਅਸ਼ਰਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਹੁਣ ਉਸ ਸਮੇਂ ਉਸ ਦੇ ਰਾਜ ਭਾਵੇਂ ਸੁਪਨੇ ਚ ਹੀ ਜਾਂਦਾ ਏ, ਪਰ ਉਹਦਾ ਦੁੱਖ ਹੈ, ਦੁੱਖ ਵੀ ਕਿੰਨਾ ਏ ਕਿ ਅਸ਼ਰਤ ਰਾਜ ਬਿਸ਼ਰਤ ਦੁੱਖ ਪਾਇਆ। ਉਸ ਦਾ ਦੁੱਖ ਇੰਨਾ ਮਨ ਬੈਠਾ, ਅਧਿਆਸ ਪੱਕ ਗਿਆ ਕਿ ਟੁੱਟਦਾ ਹੀ ਨਹੀਂ। ਜਿਹੜੇ ਉਸ ਨੇ ਪੰਡਿਤ ਬੁਲਾਏ, ਰਾਜ ਪੰਡਿਤ ਸੀ, ਨਹੀਂ ਉਸ ਦੇ ਗੱਲ ਦਾ ਜਵਾਬ ਦੇ ਸਕਿਆ। ਉਹ ਪੁੱਛਦਾ ਏ ਇੱਕ ਗੱਲ, ਖੋਲ ਕੇ ਦੱਸਦਾ ਨੀ, ਇੰਨੀ ਕੁ ਗੱਲ ਪੁੱਛਦਾ ਏ ਕਿ ਆ ਸੱਚਾ ਜਾਂ ਉਹ ਸੱਚਾ। ਹੁਣ ਸਾਰੇ ਜਿਹੜੇ ਆਚਾਰੀਆ ਸਨ ਨਹੀਂ ਜਵਾਬ ਦੇ ਸਕੇ, ਜਿਹੜੇ ਉਸਦੇ ਰਾਜ ਵਿਚ ਸਨ, ਸਾਰਿਆਂ ਨੂੰ ਬੁਲਾਇਆ, ਨਾਲ ਇਹ ਫਰਮਾਨ ਵੀ ਜਾਰੀ ਕਰ ਦਿੱਤਾ ਕਿ ਜਦੋਂ ਤੱਕ ਮੇਰਾ ਸ਼ੰਕਾ ਨਿਵਿਰਤ ਨਹੀਂ ਹੁੰਦਾ, ਇਸ ਦਾ ਸਮਾਧਾਨ ਨਹੀਂ ਹੁੰਦਾ, ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਇਧਰ ਅਸ਼ਟ ਵਰਗ ਜੀ ਬੱਚਿਆਂ ਚ ਖੇਡਦੇ ਨੇ, ਹੈ ਉਸ ਦੇ ਸਰੀਰ ਵਿਚ ਅੱਠ ਵਲ ਪੈਂਦੇ ਸਨ, ਬੜਾ ਸਿਆਣਾ ਸੀ, ਕਿਉਂਕਿ ਜਦੋਂ ਇਹ ਮਾਤਾ ਦੇ ਗਰਭ ਵਿਚ ਸੀ, ਸਾਰਿਆਂ ਨੂੰ ਹੀ ਗਿਆਨ ਹੁੰਦਾ ਹੈ, ਗਰਭ ਕੁੰਟ ਮੈਂ ਉਰਧ ਤਪ ਕਰਤੇ, ਸਾਥ ਸਾਥ ਸਿਮਰਤ ਹਰ ਰਹੇ ਤੇ, ਇਹ ਸਿਮਰਨ ਦੀ ਬਰਕਤ ਦੇ ਨਾਲ ਉੱਥੇ ਚੱਲਦਾ ਸੀ ਜੀਵਨ। ਇਸ ਨੇ ਆਪਣੇ ਪਿਤਾ ਨੂੰ ਜੋ ਸਲੋਕ ਪੜ੍ਹਦਾ ਪੜ੍ਹਾਉਂਦਾ ਸੀ, ਬੱਚਿਆਂ ਨੂੰ ਸੰਥਿਆ ਦਿੰਦਾ ਸੀ, ਉਹ ਸੰਸਕ੍ਰਿਤ ਦੇ ਸਲੋਕ ਵਿਚ ਅੰਦਰੋਂ ਆਵਾਜ਼ ਦੇ ਦਿੱਤੀ ਕਿ ਪਿਤਾ ਜੀ ਤੁਸੀਂ ਇਸ ਦਾ ਉਚਾਰਨ ਗਲਤ ਕਰਦੇ ਹੋ। ਉਸ ਨੇ ਸ਼ਰਾਫ ਦੇ ਦਿੱਤਾ, ਜੋ ਕਿਸੇ ਤਰ੍ਹਾਂ ਦੇ ਨਾਲ ਮਿਥਿਹਾਸਿਕ ਕਥਾ ਦੇ ਵਿਚ ਆਉਂਦਾ ਏ ਕਿ ਲੱਤ ਮਾਰੀ, ਗਰਭ ਵਿਚ ਅੱਠ ਵਲ ਪੈ ਗਏ, ਸਰੀਰ ਜਨਮ ਲੈਂਦਾ ਏ, ਤੇ ਜਿਹੜਾ ਇਸ ਦਾ ਪਿਤਾ ਸੀ ਇਹਨੂੰ ਵੀ ਉੱਥੇ ਬੁਲਾਇਆ ਗਿਆ। ਹੁਣ ਇਹ ਜਦੋਂ ਬੱਚਿਆਂ ਚ ਖੇਡਦਾ, ਕਿਸੇ ਬੱਚੇ ਨੇ ਧੱਕਾ ਦੇ ਦਿੱਤਾ, ਦੂਸਰੇ ਬੱਚੇ ਕਹਿੰਦੇ ਉਹ ਕਿਉਂ ਇਹਨੂੰ ਵਿਚਾਰੇ ਨੂੰ ਮਾਰਦੇ, ਇਹਦਾ ਪਿਤਾ ਨੀ। ਮਾਤਾ ਨੂੰ ਪੁੱਛਦਾ ਆ ਕੇ ਕਿ ਪਿਤਾ ਕਿੱਥੇ ਹੈ, ਉਹ ਕਹਿਣ ਲੱਗੀ ਕਿ ਪਿਤਾ ਤਾਂ ਰਾਜੇ ਜਨਕ ਨੇ ਬੁਲਾਇਆ ਸੀ, ਉੱਥੇ ਉਸ ਨੂੰ ਬਿਠਾਇਆ ਹੋਇਆ, ਸਾਰੇ ਪੰਡਿਤ ਬਿਠਾਏ ਹੋਏ ਨੇ, ਗਿਆਨਵਾਨ ਆਚਾਰੀਆ ਗੁਰੂ, ਉਸ ਦਾ ਇੱਕ ਸ਼ੰਕਾ, ਉਹਦਾ ਕੋਈ ਜਵਾਬ ਨਹੀਂ ਦੇ ਸਕਿਆ, ਇਸ ਕਰਕੇ ਉਹ ਆਉਣ ਨਹੀਂ ਦਿੰਦਾ। ਉਹ ਕਹਿੰਦਾ ਮਾਤਾ ਕੀ ਸਵਾਲ ਹੈ? ਕਹਿੰਦੇ ਉਹ ਇਹ ਪੁੱਛਦਾ ਹੈ, ਆ ਸੱਚਾ ਜਾ ਉਹ ਸੱਚਾ? ਕਹਿੰਦੇ ਮੈਂ ਦੇਨਾ ਜਵਾਬ ਜਾ ਕੇ। ਪਾਲਕੀ ਤਿਆਰ ਕੀਤੀ ਤੇ ਜਦੋਂ ਜਾਂਦਾ ਦਰਬਾਰ ਲੱਗਿਆ ਹੈ, ਸਾਰੇ ਬੈਠੇ ਹਨ, ਇਹ ਪਾਲਕੀ ਚ ਉਤਰਦਾ ਹੈ, ਰਾਜੇ ਨੂੰ ਸੁਨੇਹਾ ਪਹੁੰਚਦਾ ਹੈ ਕਿ ਤੇਰੇ ਜਵਾਬ ਸਵਾਲ ਦਾ ਜਵਾਬ ਦੇਣ ਵਾਲਾ ਆ ਗਿਆ। ਉੱਚੀ ਚੌਂਕੀ ਡਾਹੀ ਜਾਵੇ ਜਿਸ ਤੇ ਉਸ ਨੂੰ ਬਿਠਾਇਆ ਜਾਵੇ। ਹੁਣ ਜਦੋਂ ਉਤਰਦਾ ਏ, ਸਾਰਿਆਂ ਦੀ ਦ੍ਰਿਸ਼ਟੀ ਉਧਰ ਨੂੰ ਜਾਂਦੀ ਏ, ਕੀ ਵੇਖਦੇ ਨੇ ਕਿ ਇਹਦੇ ਦਾ ਸਰੀਰ ਵਿਚ ਅੱਠ ਵਲ ਪੈਂਦੇ ਨੇ, ਸਾਰੇ ਹੱਸ ਪਏ। ਹੁਣ ਹੱਸਣਾ ਬਿਨਾਂ ਕਾਰਨ ਤੋਂ ਇਹਦੇ ਦਾ ਦੋਸ਼ ਬੜਾ ਲੱਗ ਜਾਂਦਾ ਹੈ, ਕਿਉਂਕਿ ਇੱਕ ਤਾਂ ਹਾਸਾ ਹੁੰਦਾ ਕਿਸੇ ਦੀ, ਉਸ ਹਾਸੀ ਉਡਾਉਣੀ, ਜਿਵੇਂ ਦਰਦ ਦੇਖ ਸਭ ਕੋ ਹੱਸੇ ਸੀ ਦਸ਼ਾ ਹਮਾਰੀ, ਉਹਦੇ ਨਾਲ ਕੀ ਹੁੰਦਾ ਕਿ ਵੱਡੇ ਵੱਡੇ ਯੁੱਧ ਹੋ ਗਏ। ਦ੍ਰੋਪਦੀ ਨੇ ਇੰਨਾ ਹੀ ਕਿਹਾ ਸੀ ਕਿ ਅੰਨੇ ਦੇ ਪੁੱਤਰ ਨੇ, ਉਹਨੇ ਜਿਹੜਾ ਮਹਿਲ ਬਣਾਇਆ ਸੀ ਪਾਂਡਵਾਂ ਨੇ, ਉਹਦੇ ਵਿਚ ਜਿੱਥੇ ਜਲ ਸੀ ਉੱਥੇ ਥਲ ਲੱਗਦਾ ਸੀ, ਜਿੱਥੇ ਥਲ ਧਰਤੀ ਉੱਥੇ ਜਲ ਹੁੰਦਾ, ਉਹ ਡਿੱਗ ਗਿਆ ਦੁਰਯੋਧਨ, ਤੇ ਇਸ ਨੇ ਆਪਣੀ ਸਹੇਲੀਆਂ ਨਾਲ ਖੜੀ ਨੇ ਹਾਸੀ ਉਡਾਈ ਕਿ ਅੰਨੇ ਦੇ ਪੁੱਤਰ ਨਹੀਂ ਰਹੇ। ਉਸ ਸਮੇਂ ਉਹਨੂੰ ਇਹ ਬੋਲੀ, ਇਹ ਹਾਸੀ ਐਸੀ ਘਰ ਕਰ ਗਈ ਕਿ ਦੇਖ ਮੈਂ ਵੀ ਤੇਰੀ ਜਿਹੜੀ ਇਹ ਇੱਜ਼ਤ ਹੈ, ਇਸ ਦਾ ਜਿਸ ਤਰ੍ਹਾਂ ਤੂੰ ਮੇਰੀ ਬੇਇੱਜ਼ਤੀ ਕੀਤੀ, ਹਾਸੀ ਉਡਾਈ, ਤੇਰੀ ਵੀ ਪੂਰੀ ਭਰੀ ਸਭਾ ਦੇ ਵਿਚ, ਮੈਂ ਵੀ ਇਸੇ ਤਰ੍ਹਾਂ ਨਾਲ ਕਰਾਂਗਾ। ਫਿਰ ਹੋਇਆ ਵੀ ਅੰਦਰ ਸਭਾ ਦੇ ਸੱਸ ਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਉਹ ਇਸ ਕਰਕੇ ਹਾਸੀ ਹਾਸੇ ਦਾ ਤਮਾਸਾ ਬਣ ਜਾਂਦਾ ਹੈ, ਹੱਸਣ ਦੇ ਵਿਚ ਇਹ ਗੱਲ ਆਉਂਦੀ ਹੈ, ਵਿਚਾਰ ਆਉਂਦੀ ਹੈ ਕਿ ਜੇ ਹੱਸਣਾ ਵੀ ਹੋਵੇ ਤਾਂ ਆਪਣੇ ਆਪ ਤੇ ਆਪਣਾ ਹੀ ਗੱਲ ਕਰਕੇ ਤਾਂ ਹੱਸੋ, ਪਰ ਦੂਸਰੇ ਦੀ ਗੱਲ ਕਰਕੇ ਹੱਸਣਾ ਇਹ ਵਰਜਿਤ ਹੈ। ਇਸ ਦੇ ਉੱਤੇ ਕਿੱਡੇ ਕਿੱਡੇ ਮਹਾਭਾਰਤ ਵਰਗੇ ਯੁੱਧ ਹੋ ਗਏ। ਹੁਣ ਜਦੋਂ ਇਹ ਉਤਰੇ ਪਾਲਕੀ ਚੋਂ, ਅਜੇ ਕਦਮ ਰੱਖਿਆ ਧਰਤੀ ਤੇ, ਇੱਕ ਪੈਰ ਕਿਤੇ ਰੱਖਦੇ ਨੇ, ਦੂਜਾ ਕਿਤੇ ਜਾਂਦਾ ਹੈ, ਉਸ ਸਮੇਂ ਸਭਾ ਦੇ ਵਿਚ ਹਾਸਾ ਪੈ ਜਾਂਦਾ ਹੈ। ਇਹ ਜਿਹੜੇ ਸਨ ਅਸ਼ਟਵਰਗ ਜੀ, ਉਹਨਾਂ ਨੇ ਜਿਹੜਾ ਸ਼ਬਦ ਵਰਤਿਆ ਕਿ ਇਹ ਚੰਮ ਦਰਸ਼ੀ ਹਨ, ਇਹ ਸਭਾ ਚੰਮ ਦੀ ਪਰਖ ਕਰਨ ਵਾਲਿਆਂ ਦੀ ਹੈ, ਇਸ ਕਰਕੇ ਇਨ੍ਹਾਂ ਦੀ ਸਭਾ ਤੋਂ ਤੁਕੀ ਭਾਲਦਾ ਹੈ ਕਿ ਸ਼ੰਕਾ ਨਿਵਿਰਤ ਹੋ ਜਾਵੇ। ਹੁਣ ਅਸ਼ਟਵਰਗ ਜੀ ਇਹ ਸਵਾਲ ਕਰਦੇ ਨੇ, ਸਾਰੇ ਸਨਾਟਾ ਛਾ ਗਿਆ, ਇਹ ਜਨ ਤੂੰ ਵਿਚਾਰਵਾਨ ਹੈ, ਦੇਖ ਜੇ ਮੇਰੇ ਸਰੀਰ ਵੱਲ ਵੇਖ ਕੇ ਹੱਸੇ ਨੇ, ਚੰਮਦਰਸ਼ੀ ਹਨ, ਆਤਮਦਰਸ਼ੀ ਨਹੀਂ, ਠੀਕ ਹੈ ਮੇਰੇ ਸਰੀਰ ਵਿਚ ਵਲ ਪੈ ਰਹੇ ਨੇ, ਪਰ ਆਤਮਾ ਤਾਂ ਮੇਰੀ ਜਿਹੜੀ ਜਿਹੋ ਜਿਹੀ ਸਾਰਿਆਂ ਦੇ ਵਿਚ, ਉਹ ਪਰਮਾਤਮਾ ਆਤਮਾ ਪਰਾਤਮਾ ਇੱਕੋ ਕਰੇ, ਸਾਰਿਆਂ ਦੇ ਵਿਚ ਘੱਟ ਘੱਟ ਅੰਤਰ, ਜੋਤ ਸਮਾਣੀ, ਸਾਰਿਆਂ ਦੇ ਵਿਚ ਉਹ ਜੋਤ ਸਮਾਈ ਹੈ। ਇਸ ਕਰਕੇ ਜੇ ਗੰਨੇ ਦੇ ਵਿਚ ਵਲ ਹੈ, ਗੰਨਾ ਵਿੰਗਾ ਟੇਢਾ ਹੈ, ਰਸਤੇ ਵਿਚ ਤਾਂ ਕੋਈ ਵਲ ਨਹੀਂ ਹੁੰਦਾ, ਇਸ ਕਰਕੇ ਇਹ ਨੀ ਤੇਰੀ ਗੱਲ ਦਾ ਜਵਾਬ ਦੇ ਸਕੇ, ਮੈਂ ਦਿੰਦਾ ਹਾਂ। ਰਾਜਨ ਨੇ ਮੁਆਫੀ ਮੰਗੀ, ਸਾਰੀ ਸਭਾ ਨੇ ਵੀ ਕਿਹਾ ਕਿ ਸਾਤੋਂ ਗਲਤੀ ਹੋਈ ਹੈ, ਪਛਤਾਵਾ ਪਛਤਾਤਾਪ ਕੀਤਾ। ਹੁਣ ਅਸ਼ਟਵਰਗ ਜੀ ਆਪਣਾ ਸਿੰਘਾਸਨ ਗ੍ਰਹਿਣ ਕਰਦੇ ਨੇ, ਚੌਂਕੀ ਦੇ ਉੱਤੇ ਬੈਠ ਜਾਂਦੇ ਹਨ। ਰਾਜਨ ਨੂੰ ਕਹਿੰਦੇ, ਰਾਜਨ ਕਰ ਸਵਾਲ। ਉਹ ਪੁੱਛਦਾ ਕਿ ਆ ਸੱਚਾ ਜਾਂ ਉਹ ਸੱਚਾ? ਇਹ ਮਹਾਂਪੁਰਸ਼ ਕਹਿਣ ਲੱਗੇ ਕਿ ਉਹ ਵੀ ਸੱਚਾ ਆ ਵੀ ਸੱਚਾ। ਕਹਿੰਦੇ ਵੀ ਇਹ ਕਿਵੇਂ ਹੋ ਸਕਦਾ? ਕਹਿੰਦੇ ਜਿਵੇਂ ਤੂੰ ਸਮਝਿਆ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਆ ਪੀਰ ਬੁੱਧੂ ਸ਼ਾਹ ਜੀ ਗਏ, ਉਹਨਾਂ ਨੇ ਪੁੱਛਿਆ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਤਾਂ ਉਸ ਸਮੇਂ ਸੱਚੇ ਪਾਤਸ਼ਾਹ ਜੀ ਨੇ ਜੋ ਜਵਾਬ ਦਿੱਤਾ ਸੀ, ਆ ਮਹਾਂਪੁਰਸ਼ਾਂ ਦੀ ਪੁਸਤਕ ਪੜ੍ਹ ਲਿਓ, ਇਹਦੇ ਵਿਚ ਬੜਾ ਖੋਲ ਖੋਲ ਕੇ ਉਨ੍ਹਾਂ ਨੇ ਲਿਖਿਆ ਏ, ਕਿਉਂਕਿ ਪੀਰ ਜੀ ਦੇ ਨਾਲ 700 ਮਰੀਜ਼ ਸਨ, ਆਪਣਾ ਪਰਿਵਾਰ ਸੀ, ਬੱਚੇ ਸਨ। ਉਸ ਸਮੇਂ ਪੀਰ ਜੀ ਨੇ ਵੇਖਿਆ ਕਿ ਗੁਰੂ ਸਾਹਿਬ ਜੀ ਦੀ ਉਮਰ ਛੋਟੀ ਹੈ, ਜੇ ਮੈਂ ਇਨ੍ਹਾਂ ਨੂੰ ਨਮਸਕਾਰ ਕੀਤੀ ਜਿਹੜੇ ਮੇਰੇ ਇਹ ਨਾਲ ਮਰੀਦ ਹਨ, ਤਰਕ ਕਰਨਗੇ ਕਿ ਇਹ ਸਾਡਾ ਪੀਰ ਤਾਂ ਕੁਝ ਵੀ ਨਾ ਹੋਇਆ, ਇੱਕ ਛੋਟੀ ਉਮਰ ਦੇ ਗੁਰੂ ਨੂੰ ਨਮਸਕਾਰ ਕਰਦਾ ਹੈ। ਦਸਤ ਪੰਜਾ ਲਿਆ, ਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ ਹੱਥ ਅੱਗੇ ਵਧਾਇਆ, ਦਸਤ ਪੰਜਾ ਲੈ ਕੇ ਸਤਿਕਾਰ ਨਾਲ ਬਿਠਾਇਆ। ਗੁਰੂ ਜੀ ਨੂੰ ਉਸ ਨੇ ਸਵਾਲ ਕੀਤਾ ਕਿ ਪਾਤਸ਼ਾਹ ਜੀ, ਸੱਚ ਜਿਹੜਾ ਹੈ ਸੰਸਾਰ ਹੈ, ਇਹ ਸੱਚ ਭਾਸਦਾ ਹੈ ਤੇ ਇਹ ਜਿਹੜਾ ਜੀਵ ਤੇ ਬ੍ਰਹਮ ਦਾ ਮਿਲਾਪ ਹੈ, ਇਹ ਕਿਵੇਂ ਹੋ ਸਕਦਾ ਹੈ? ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜਿਵੇਂ ਝੂਠ ਤੇ ਸੱਚ ਦਾ, ਕਹਿੰਦੇ ਸਮਝਿਆ ਨੀ, ਕਹਿੰਦੇ ਜਿਵੇਂ ਸਮਝਿਆ ਉਵੇਂ ਹੀ, ਜਿਵੇਂ ਕਹਿੰਦੇ ਦਿਨ ਤੇ ਰਾਤ ਦਾ। ਕਹਿੰਦੇ ਸਤਿਗੁਰੂ ਜੀ, ਜੋ ਇਹ ਫਿਲੋਸਫੀ ਹੈ ਇਹਨੂੰ ਸਮਝਣਾ ਬੜਾ ਔਖਾ ਏ। ਕਹਿੰਦੇ ਸਮਝ ਨਹੀਂ ਆਈ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪਿਆਰਿਆ, ਆ ਜਿਹੜੀ ਹਉਮੈ ਦੀ ਕੰਧ ਹੈ, ਇਹੀ ਹੈ ਜਿਹੜੀ ਦਿਸਣ ਨਹੀਂ ਦਿੰਦੀ, ਇਸ ਕਰਕੇ ਇਸ ਗੱਲ ਦਾ ਪਤਾ ਨਹੀਂ ਲੱਗਦਾ। ਇਸ ਨੂੰ ਦਿਸਣ ਵਾਸਤੇ ਆਤਮ ਚਿੰਤਨ ਦੀ ਲੋੜ ਹੈ ਤੇ ਉੱਥੇ ਜਾ ਕੇ ਉਹ ਦਿਸ ਪੈਂਦਾ, ਜਿੱਥੇ ਜਾ ਕੇ ਕੋਈ ਸ਼ਬਦ ਵੀ ਨਹੀਂ ਰਹਿੰਦਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਦੱਸਿਆ ਜਾਵੇ। ਤੇ ਇਧਰ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੀ ਕੂੜ ਦੀ ਪਾਲ ਹੈ, ਇਹ ਕੰਧ ਹੈ ਝੂਠ ਦੀ, ਕਿਵੇਂ ਟੁੱਟਦੀ ਹੈ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿ ਉਸ ਦੀ ਜਿਹੜੀ ਰਜਾ ਹੈ ਉਸ ਦੇ ਵਿੱਚ ਚੱਲਣਾ, ਇਹ ਜਿਹੜੀ ਕੂੜ ਦੀ ਕੰਧ ਬਣੀ ਹੈ, ਇਸ ਨੂੰ ਨਾਮ ਦੇ ਨਾਲ ਜਦੋਂ ਇਹ ਹਉਮੈ ਦੀ ਕੰਧ ਟੁੱਟ ਗਈ, ਨਾਮ ਨਾਲ ਜੁੜ ਗਈ, ਫਿਰ ਉਹ ਦਿਸ ਜਾਂਦਾ ਹੈ, ਫਿਰ ਉੱਥੇ ਫਿਰ ਦੂਸਰਾ ਨਹੀਂ ਲੱਗਦਾ। ਹੁਣ ਅਸ਼ਟ ਵਰਗ ਜੀ ਨੂੰ ਜਦੋਂ ਇਹ ਸਵਾਲ ਕੀਤਾ ਕਿ ਇਹ ਕਿਵੇਂ ਹੋ ਸਕਦਾ, ਉਹ ਵੀ ਸੱਚਾ ਹੈ ਵੀ ਸੱਚਾ, ਕਹਿੰਦੇ ਪੂਰਾ ਜਵਾਬ ਨਹੀਂ ਆਇਆ। ਕਹਿੰਦੇ ਤੈਂ ਪੂਰਾ ਸਵਾਲ ਹੀ ਨਹੀਂ ਖੁੱਲ ਕੇ ਕੀਤਾ, ਤੂੰ ਸੰਗ ਰਿਹਾ ਹੈ ਭਰੀ ਸਭਾ ਦੇ ਵਿੱਚ ਕਿ ਮੈਂ ਜੇ ਦੱਸਿਆ ਆਪਣੀ ਜਿਹੜੀ ਮੇਰੀ ਦੁਰਦਸ਼ਾ ਹੋਈ, ਇਹ ਕਿਤੇ ਇਹ ਮੇਰਾ ਮਖੌਲ ਨਾ ਉੜੇ, ਇਸ ਕਰਕੇ ਤੂੰ ਖੁੱਲ ਕੇ ਸਵਾਲ ਨਹੀਂ ਕਰਦਾ। ਜਿਵੇਂ ਤੂੰ ਸਵਾਲ ਕੀਤਾ ਟੂ ਦੀ ਪੁਆਇੰਟ, ਉਸ ਦਾ ਜਵਾਬ ਦਿੱਤਾ। ਹੁਣ ਉਹ ਕਹਿ ਰਿਹਾ ਏ ਕਿ ਰਾਜਨ, ਤੂੰ ਸੁਪਨੇ ਦੇ ਵਿੱਚ ਭਿਖਾਰੀ ਹੋਇਆ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸਰਤ ਰਾਜ ਵਿਸਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨਿਅ ਹੋਏ ਨਾ ਤੈਸਾ। ਹੁਣ ਉਹ ਸਿੰਘਾਸਨ ਦੇ ਉੱਤੇ ਤੂੰ ਬੈਠ ਕੇ ਸੌ ਗਿਆ, ਤੇ ਉਸ ਨੀਂਦ ਦੇ ਵਿੱਚ ਜਦੋਂ ਤੂੰ ਸੁਪਨਾ ਵੇਖਿਆ, ਜਦੋਂ ਤੂੰ ਸੁਪਨੇ ਦੇ ਵਿੱਚ ਸੀ, ਉਸ ਸਮੇਂ ਤੈਨੂੰ ਇਹ ਸੁਪਨਾ ਸੱਚ ਭਾਸ ਰਿਹਾ ਸੀ, ਉਸ ਦਾ ਅਧਿਆਸ ਪੱਕ ਗਿਆ, ਤੇ ਭਾਵੇਂ ਹੁਣ ਤੂੰ ਸਿੰਘਾਸਨ ਦੇ ਉੱਤੇ ਹੀ ਬੈਠਾ, ਪਰ ਅਧਿਆਸ ਉਹ ਪੱਕਿਆ ਹੋਇਆ ਜਿਹੜੇ ਧੱਕੇ ਪਏ ਭਿਖਾਰੀ ਬਣਿਆ, ਹੁਣ ਉਹ ਟੁੱਟ ਨਹੀਂ ਰਿਹਾ। ਇਸ ਕਰਕੇ ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਕਿ ਜਿਵੇਂ ਸੁਪਨੇ ਦੇ ਵਿੱਚ ਤੂੰ ਮਨ ਬੈਠਾ, ਉਹ ਹੈ ਤਾਂ ਨਹੀਂ ਸੀ, ਪਰ ਉਹਦੇ ਕਰਕੇ ਤੂੰ ਦੁੱਖ ਪਾ ਰਿਹਾ ਹੈ। ਕਹਿੰਦੇ ਫੇਰ ਮਹਾਰਾਜ ਜੀ ਇਹ ਇਤਿਹਾਸ ਕਿਵੇਂ ਟੁੱਟੇਗਾ? ਕਹਿੰਦੇ ਗੱਲਾਂ ਨਹੀਂ ਨਾਲ ਨੀ ਗੱਲੀ ਗਿਆਨ ਨਾ ਢੂੰਡੀ ਹੈ ਕਥਨਾ ਕਰਡਾ ਸਾਰ। ਇਹਦੇ ਵਿੱਚ ਲੋੜ ਹੈ ਗੁਰੂ ਤੇ ਉਹ ਮੰਤਰ ਲੈਣ ਦੀ। ਗੁਰੂ ਦੀਕਸ਼ਾ ਦੇਵੇਗਾ, ਉਹ ਗੁਰੂ ਨੂੰ ਦਕਸ਼ਣਾ ਦੇ ਵਿੱਚ ਕੁਝ ਦੇਣਾ ਪਵੇਗਾ, ਕਿਉਂਕਿ ਅਸੀਂ ਤਾਂ ਇਸ ਨੂੰ ਵੀ ਸਿਖਾਲਾ ਭਾਲਦੇ ਹਾਂ। ਸਾਈ ਨਾਮ ਅਮੋਲ, ਇਹ ਤਾਂ ਅਮੋਲ ਹੈ, ਕੀਮ ਨਾ ਕੋਈ ਜਾਣ ਦੋ। ਉਹ ਕੀਮਤ ਹੀ ਉਸ ਦੀ ਨਹੀਂ। ਹੁਣ ਕਹਿੰਦੇ ਤੂੰ ਕੁਝ ਦੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਹੁਕਮ ਦੀ ਖੇਡ ਹੈ ਤੇ ਜੋ ਮੇਰਾ ਹੁਕਮ ਹੈ ਉਹ ਮੰਨਣਾ ਪੈਣਾ, ਤੇ ਤਨ ਮਨ ਧਨ ਚੱਲ ਤੂੰ ਇੱਕ ਹੀ ਦੇ ਦੇ। ਹੁਣ ਜਦੋਂ ਦਿੰਦਾ ਆਪਣਾ, ਚਲੋ ਕਹਿੰਦਾ ਮੈਂ ਮਨ ਦਿੰਦਾ ਹਾਂ, ਨਾਲ ਇਹ ਵੀ ਸ਼ਰਤ ਰੱਖ ਦਿੰਦਾ ਹੈ ਕਿ ਘੋੜੇ ਦੀ ਲਗਾਮ ਦੇ ਵਿੱਚ ਪੈਰ ਪਾਉਂਦੇ ਪਾਉਂਦੇ ਮੈਨੂੰ ਗਿਆਨ ਹੋਵੇ। ਉਸ ਸਮੇਂ ਜਦੋਂ ਘੋੜੇ ਵੱਲ ਨੂੰ ਵਧਣ ਲੱਗਦਾ ਹੈ, ਉਹ ਘੋੜੇ ਦੀ ਲਗਾਮ ਵਿੱਚ ਪੈਰ ਲਾਉਣ ਲੱਗਦਾ, ਉਸ ਸਮੇਂ ਅਸ਼ਟ ਵਰਗ ਜੀ ਕਹਿੰਦੇ ਰੁੱਖ ਤੂੰ ਕਿੱਧਰ ਜਾ ਰਿਹਾ ਹੈ? ਕਹਿੰਦਾ ਮਹਾਰਾਜ ਜੀ ਇਹ ਸੀ ਕਿ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਉਣ ਦੇ ਗਿਆਨ ਜੋ ਕਰਾ ਦੇਵੇ ਉਸ ਨੂੰ ਮੈਂ ਗੁਰੂ ਧਾਰਨਾ ਹੈ। ਕਹਿੰਦੇ ਮੈਂ ਗੁਰੂ ਤੂੰ ਮੈਨੂੰ ਧਾਰਨ ਕੀਤਾ? ਕਹਿੰਦੇ ਹਾਂ। ਕੀ ਦਿੱਤਾ? ਕਹਿੰਦੇ ਮਨ। ਕਹਿੰਦੇ ਫਿਰ ਇਹ ਕਿਹਨੇ ਤੈਨੂੰ ਪ੍ਰੇਰਿਆ? ਕਹਿੰਦੇ ਮਨ ਨੇ। ਉਹ ਪਿਆਰਿਆ ਇਹੀ ਮਨ ਹੈ, ਮੰਮਾ ਮਨ ਸੁਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸੁ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਮਨ ਨੇ ਤੈਨੂੰ ਪ੍ਰੇਰਿਆ, ਮਨ ਹੀ ਤੂੰ ਜਦੋਂ ਸਾਨੂੰ ਗੁਰੂ ਨੂੰ ਦੇ ਦਿੱਤਾ, ਫਿਰ ਤੂੰ ਕਿੱਧਰ ਜਾ ਰਿਹਾ? ਹੁਣ ਇੱਥੇ ਮਨ ਨੂੰ ਤਾਂ ਟਕਾ, ਮਨ ਨੂੰ ਤੂੰ ਗੁਰੂ ਨੂੰ ਦੇ ਦਿੱਤਾ, ਮਨ ਹੀ ਤੈਨੂੰ ਫੇਰ ਲਈ ਫਿਰਦਾ, ਮਨ ਹੀ ਦੜਾਈ ਫਿਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਰਾਜਨ ਉੱਥੇ ਹੀ ਰੁਕ ਗਿਆ। ਰੁਕਣ ਦੇ ਨਾਲ ਕੀ ਹੋਇਆ, ਇੱਕ ਪੰਡਿਤ ਆਇਆ, ਉਹ ਬੜਾ ਰੋਂਦਾ ਹੈ, ਕਰਲਾਉਂਦਾ ਹੈ ਕਿ ਰਾਜਨ ਮੇਰੀ ਲੜਕੀ ਨੂੰ ਜੋ ਨਵ ਵਿਆਹ ਡੋਲੇ ਦੇ ਵਿੱਚ ਪਾ ਕੇ ਸਹੁਰੇ ਘਰ ਲਈ ਜਾ ਰਹੇ ਸਨ, ਰਸਤੇ ਦੇ ਵਿੱਚ ਡਾਕਾ ਪੈ ਗਿਆ, ਡਾਕੂਆਂ ਨੇ ਲੁੱਟ ਲਿਆ ਸਭ ਕੁਝ ਦੇ ਨਾਲ ਉਸ ਮੇਰੀ ਨੌਜਵਾਨ ਧੀ ਨੂੰ ਵੀ ਲੈ ਗਏ ਹਨ ਕੁਝ ਘਰ। ਹੁਣ ਉਹ ਟਸ ਤੋਂ ਮਸ ਨਹੀਂ ਹੁੰਦਾ। ਰਾਜਨ ਬੜਾ ਉਸ ਨੂੰ ਇਸਨੇ ਵਾਸਤਾ ਪਾਇਆ, ਬ੍ਰਾਹਮਣ ਨੇ ਨਹੀਂ ਸੁਣਦਾ, ਕਹਿੰਦੇ ਉਹ ਤੇਰਾ ਰਾਜ ਕਾਹਦਾ ਜੀ, ਨਿਆਂ ਕਾਹਦਾ ਜੇ ਤੂੰ ਗੱਲ ਨਹੀਂ ਸੁਣਦਾ। ਬੜੇ ਉਸ ਨੇ ਕਬੂਲ ਕਹਿਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜਾ ਇਹ ਬਚਨ ਹੈ ਨਾ, ਕਬੋਲ ਹੈ, ਬੋਲ ਕਬੋਲ ਸਾਧੂ ਸੇ ਔਰ ਸੇ ਸਿਹਾ ਨਾ ਜਾਏ, ਜਿਉਂ ਵਸੁਧਾ ਕੋ ਖੁਦ ਹੈ ਕੋ ਚੰਦਨ ਲੇਪ, ਜਿਵੇਂ ਖਾਦ ਖੂਦ ਧਰਤੀ ਸੈ ਕਾਟ ਕੂਟ ਬਨ ਰਾਏ। ਇਹ ਜਿਹੜੀ ਹੈ ਧਰਤੀ ਹੈ, ਮਾਤਾ ਹੈ, ਇਹ ਸਭ ਸਹਿੰਦੀ ਹੈ। ਜਿਹੜਾ ਦਰਖਤ ਹੈ ਇਹ ਵੀ ਸਹਿੰਦਾ ਹੈ। ਹੁਣ ਦੇਖ ਲਿਆ ਮਹਾਂਪੁਰਸ਼ਾਂ ਨੇ ਕਿ ਹੁਣ ਇਸ ਨੂੰ ਕੋਈ ਫੁਰਨਾ ਨਹੀਂ ਆ ਰਿਹਾ, ਟਿਕੇ ਹੋਏ ਮਨ ਦੇ ਵਿੱਚ ਬਹੁਤ ਤਾਕਤ ਹੈ। ਮਨ ਟਕਾ ਦੇ ਵਿੱਚ ਆ ਜਾਵੇ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਫਿਰ ਉਹਦੇ ਨਾਲ ਕੀ ਹੁੰਦਾ, ਕੋਈ ਵੀ ਕੰਮ ਹੈ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਉਸ ਸਮੇਂ ਤੇ ਸੇਵਕ ਕੇ ਕਾਰਜ ਰਾਸ, ਸਾਰੇ ਰਾਸ ਕਾਰਜ ਹੋ ਜਾਂਦੇ ਨੇ, ਤੇ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਹੈ ਨਾਮ ਤੱਕ ਪਹੁੰਚਣਾ। ਉਹ ਪਹੁੰਚ ਹੋ ਜਾਂਦੀ ਹੈ ਜੋ ਗੁਰੂ ਤੋਂ ਮੰਤਰ ਲੈ ਕੇ ਉਸ ਦੀ ਕਮਾਈ ਕਰਕੇ। ਸੋ ਇੱਥੋਂ ਵਿਚਾਰ ਅਗਲੇ ਸਤਸੰਗ ਵਿਚ ਸ਼ੁਰੂ ਕਰਾਂਗੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਆਓ ਸਾਰੇ ਹੀ ਦੁੱਖਾਂ ਦਾ ਇਲਾਜ ਨਾਮ ਹੈ, ਸਰਵ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਰਾਮ ਕਲੀ ਮਹੱਲਾ ਤੀਜਾ, ਨਾਂਦੀ ਕਿਉਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਤੇ ਗੁਰੂ ਮੈਂ ਪਾਇਆ, ਸਭ ਦੋਸਤ ਕਹੋ ਵੀ ਕੇਰਾ ਨੰਦਿਨੀ ਵਸਾਇਆ। ਕਰੋ ਨਾਲ ਰਤੂ ਨੇ ਮੇਰੇ ਉਖ ਬੇਸਾਰਣਾ, ਉਹ ਕਹੇ ਨਾਨਕ ਮਨ ਮੇਰੇ ਮਾਰਵਰ ਨਾਲੇ, ਸਦਾ ਸੁਤ ਸਲਾਹ ਤੇਰੀ ਨਾਮ ਮਲ ਸਾਵੇ, ਨਾਮ ਮੇਰਾ ਉਧਾਰ, ਨਾਮ ਉਧਾਰ ਮੇਰਾ, ਭੁੱਖਾ ਸਭ ਗਵਾਈਆਂ ਕਰ ਸ਼ਾਂਤ ਮਨ ਆਇਆ, ਉਹ ਕਹੇ ਨਾਨਕ ਸੁਣੋ ਸੰਤ ਤੁਰੋ ਤੇ ਯਾਰ, ਨਾਮ ਮੇਰਾ ਆਧਾਰ ਵਾਜੇ, ਤੁਰੋ ਕਰਮ ਪਾਇਆ ਦਿਨ ਕੋ ਨਾਮ ਹਰ ਕੇ ਲਾਗੇ, ਕਹਿ ਨਾਨਕ ਸੁਖੋਆ, ਏ ਪਾਰ ਪਰਮ ਪ੍ਰਭ ਪਾਇਆ ਰੇ ਲਿਵ ਸੂਰੇ, ਹੁਣ ਤੇ ਪਨੀਤ ਕਹਿ ਤੇ ਪਵਿੱਤਰਾ ਭਰਪੂਰ, ਬਿਨਵੰਤ ਨਾਨ ਗੁਰੂ ਚਰਨ ਲਾਗੇ ਤੁਰੇ ਸਲੋ, ਏ ਦਿਸ ਰਾਤ ਦੇ ਦਾਇਆ ਵਿਲ ਜਾਗੇ ਤੇ, ਹੋ ਜਿਨੀ ਨਾਮ ਤੇ ਆਇਆ ਵੀ ਮੁਸ਼ਕਤ ਕਾਲ, ਵਾਹਿਗੁਰੂ ਏ ਤਨ ਏ ਤਨ ਸਾਹਿਬ ਜੀ ਧਨ, ਓ ਤਨ ਹੋ ਤਨ ਗੁਰੂ ਜੀ ਧਨ, ਜੀ ਧਨ ਹੋ ਗੁਰੂ ਅਮਰਦਾਸ ਜੀ, ਤਨ ਹੈ ਤਨ ਗੁਰੂ ਰਾਮਦਾਸ ਜੀ, ਨਾ ਏ ਤਨ ਹੈ ਗੁਰੂ ਚਰਨ ਦੇਵ ਜੀ ਓ ਤਨ ਹੈ ਤਨ ਗੁਰੂ ਹਰਗੋਬਿੰਦ ਜੀ ਤਨ ਹੈ ਤਨ ਹੈ ਗੁਰੂ ਹੈ ਜੀ ਤਨ ਓ ਤਨ ਹੈ ਗੁਰੂ ਹਰਕ੍ਰਿਸ਼ਨ ਜੀ ਤਨ ਤਨ ਹੈ ਗੁਰੂ ਤੇਗ ਜੀ ਤਨ ਓ ਤਨ ਹੈ ਗੁਰੂ ਗੋਬਿੰਦ ਜੀ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਜੀ ਤਨ ਹੈ ਤਨ ਖਾਲਸਾ ਤਨ ਤਨ ਹੈ ਤਨ ਤੇਰੀ ਸਾਸ ਜੀ ਤਨ ਇਤ ਨਾਮ ਤੇਰੇ ਓ ਵਾਹਿਗੁਰੂ ਗੁਰੂ ਵਾਹਿਗੁਰੂ ਗੁਰ ਗੁਰੂਲ ਗੁਰ ਗੁਰੂਲ ਓ ਵਾਹਿਗੁਰੂ ਬੋਲ ਕਦੇ ਨਾ ਡੋਲ ਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਜੀ ਵਾਹਿਗੁਰੂ ਵਾਹਿਗੁਰੂ ਦਿਲ ਕਿਸਨਾ ਲੱਗੇਗਾ ਬੋਲ ਪਿਆਰਿਆ ਓ ਵਾਹਿਗੁਰੂ 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 ਬੋਲ ਤੇ ਨਾਮ ਤੇਰੇ ਗੁਰੂ ਬੋਲ ਤੂੰ ਠਾਕੁਰ ਤੂੰ